ਸਾਰੇ ਮਾਰਾ ਸੌ ਪਤੀ ਪਰਮੇਸ਼ਰ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਉਹ ਪਾਪ ਕਰਨ ਲੱਗਿਆ ਕਾਹਲੀ ਨਹੀਂ ਕਰਦੇ, ਸੋ ਉਹ ਪਾਪ ਦਾ ਜੇ ਦੁਰਘਟਨਾ ਜਦੋਂ ਹੋਣੀ ਹੈ ਛੋਟਾ ਸਮਾਂ ਗੁਜ਼ਰ ਜਾਂਦਾ ਹੈ। ਉਹ ਧਰਮ ਧਾਰਨ ਲੱਗਿਆ, ਸਾਧ ਸੰਗਤ ਦੀ ਸ਼ਬਦ ਪਕੜਨ ਲੱਗਿਆ, ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾਉਣ ਲੱਗਿਆ, ਲੋਕ ਦਾ ਤਿਆਗ ਕਰਨ ਲੱਗਿਆ, ਕਦੇ ਦੇਰ ਨਹੀਂ ਲਾਉਂਦੇ ਤੇ ਉਹਨਾਂ ਦੇ ਅੰਦਰ ਧਰਮ ਦੇ ਲੱਖਣ ਨਿਸ਼ਾਨੀਆਂ ਪ੍ਰਾਪਤ ਹੋ ਜਾਂਦੀਆਂ ਨੇ, ਪਾਪ ਨਾਸ਼ ਹੋ ਜਾਂਦੇ ਨੇ ਜਿਹਨਾਂ ਤੇ ਕਿਰਪਾ ਕਰੇ ਮੇਰਾ ਵਾਹਿਗੁਰੂ। ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦੇ ਭਾਈ ਪਾਤਰ ਬਣੀਏ, ਸੰਗਤ ਵਿੱਚ ਜੁੜਿਆ ਕਰੀਏ, ਧਰਮ ਨੂੰ ਧਾਰ ਲੱਗਿਆ, ਦੇਰ ਨਾ ਲਾਈਏ। ਜਿਹੜੇ ਹੁਣ ਤੱਕ ਨਿਭੋਰੇ ਨੇ 20 ਤਾਰੀਖ ਨੂੰ ਅੰਮ੍ਰਿਤ ਛਕਾਉਣਾ ਹੈ, ਉਹ ਆਪੋ ਆਪਣੇ ਨਾਮ ਲਿਖਾਓ ਭਾਰੀ ਗਿਣਤੀ ਵਿੱਚ, ਗੁਰੂ ਵਾਲੇ ਬਣੋ। ਸੋ ਧਰਮੀ ਬਣੀਏ, ਫਿਰ ਜੇ ਧਰਮੀ ਬਣਾਂਗੇ ਆਪਾਂ ਧਰਮੀ ਪਿਤਾ ਦੇ ਪੁੱਤਰ ਬਣਾਂਗੇ। ਹਜ਼ੂਰ ਕਹਿੰਦੇ ਨੇ ਫਿਰ ਇਨ ਪੁੱਤਰ ਕੇ ਸੀ ਇਸ ਪਰਿਵਾਰ ਦੀ ਸੁਖਚਾਰ, ਉਹਨਾਂ ਸੰਤਾਂ ਦੇ ਆਪਾਂ ਪੁੱਤਰ ਬਣੀਏ, ਪੁੱਤਰੀਆਂ ਬਣੀਏ, ਫਿਰ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਦਿਰੰਤ ਨਾਮੰ ਤਜੰਤ ਲੋਭੰ, ਸਰਣ ਸੰਤੰ ਕਿਰ ਵੇਖਣ ਦਾਸੰ, ਪ੍ਰਾਪਤੰ ਧਰਮ ਲਖਿਆਣ, ਨਾਨਕ ਜੇ ਸੋ ਪ੍ਰਸੰਨ ਭਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਦਕਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਧਰਤੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦਾਂ ਸ਼ੰਤਾਂ ਸਮੇਤ ਸੰਪੂਰਨ ਕੀਰਤਨ ਸੁਣ ਕੇ ਨਿਹਾਲ ਹੋਏ ਹਾਂ। ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸ਼ਹੀਦਾਂ ਦੇ ਸਰਤਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨਹਾਰ, ਸ਼ਾਂਤ ਸਰੂਪ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਸਾਡਾ ਬਹੁ ਮਮਤਾ ਦਾ ਜਾਲ ਕੱਟਣ ਵਾਸਤੇ, ਵਿਰਾਸੀ ਦੇ ਗੇੜੇ ਤੋਂ ਬਚਾਉਣ ਵਾਸਤੇ, ਜਿਸ ਕਰਕੇ ਜਮਦੂਤਾਂ ਨੇ ਵਸ ਨਾ ਪਾਈਏ, ਸੋ ਝੂਠੇ ਪਦਾਰਥਾਂ ਸੰਬੰਧੀਆਂ ਔਰ ਦੇਹ ਦੇ ਨਾਲ ਮੋਹ ਨਾ ਸਾਡਾ ਰਹਿ ਜਾਵੇ, ਜਿਸ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਸਾਡੀ ਸੁਰਤ ਜੁੜੇ। ਸੋ ਜਿਸ ਕਰਕੇ ਇੱਥੇ ਰਹਿੰਦੇ ਹਾਂ ਅਸੀਂ ਬ੍ਰਹਮ ਗਿਆਨ ਦਾ, ਜੀਵਨ ਮੁਕਤੀ ਦਾ ਆਨੰਦ ਮਾਣੀਏ, ਅੰਤ ਨੂੰ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਈਏ। ਸੋ ਐਸਾ ਮਹਾਨ ਪਵਿੱਤਰ ਉਪਦੇਸ਼ ਆਪ ਕਿਰਪਾ ਕਰਕੇ ਆਪਣੀ ਧੁਰਤੀ ਬਾਣੀ ਸਹਿਸਕ੍ਰਿਤੀ ਦੇ ਸਲੋਕਾਂ ਦੁਆਰਾ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤਾਂ ਕਰ ਰਹੇ ਹਨ। ਅੰਮ੍ਰਿਤ ਰੂਪ ਬਾਣੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਿਤ ਜੀ ਕਾਸ਼ੀ ਵਿੱਚੋਂ ਆਏ ਸਨ, ਜਿਨ੍ਹਾਂ ਦੇ ਦਾਦਾ ਗੋਪਾਲ ਦੱਤ ਨੂੰ ਪਹਿਲੀ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਸੀ। ਉਹਨਾਂ ਨੇ ਆ ਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਡੇ ਵਿਸ਼ੇ ਵਿਕਾਰ ਮੋਹ ਮਮਤਾ ਮਾੜੇ ਸੰਕਲਪ ਫੁਰਨੇ ਇਹ ਚਿੰਤਾ ਸੋਗ ਆਦਿਕ ਨਹੀਂ ਨਿਵਰਤ ਹੁੰਦੇ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਸਭ ਦੇਸ਼ ਬਖਸ਼ੋ, ਜਿਸ ਕਰਕੇ ਇਹਨਾਂ ਦੀ ਨਿਵਰਤੀ ਹੋਵੇ, ਮਨ ਵਿੱਚੋਂ ਝੋਰੇ ਫਿਕਰ ਚਿੰਤਾ ਸਾਰੇ ਦੂਰ ਹੋਣ, ਹਿਰਦੇ ਵਿੱਚ ਖਿੜਾ ਹੋਵੇ, ਚਿੱਤ ਦੀ ਇਕਾਗਰਤਾ ਹੋਵੇ, ਬੁੱਧੀ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ, ਆਪ ਐਸੀ ਸਾਡੀ ਤ੍ਰਹਿਮਤ ਬਖਸ਼ਿਸ਼ ਕਰੋ, ਸਾਡਾ ਚਿੱਤ ਹਮੇਸ਼ਾ ਵਾਸਤੇ ਖਿੜਿਆ ਰਹੇ, ਦੁੱਖ ਦਲਿੱਦਰ ਸਾਡੇ ਦੂਰ ਹੋਣ, ਤਾਂ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ। ਸੋ ਉਹਨਾਂ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਆਪ ਕਿਰਪਾ ਕਰਕੇ ਬਖਸ਼ ਰਹੇ ਹਨ। ਸੋ ਸਹਿਸਕ੍ਰਿਤੀ ਦੇ 10 ਪੌੜੀਆਂ ਰਾਤੀ ਸੰਪੂਰਨ ਹੋਈਆਂ ਸਨ। ਹਜ਼ੂਰ ਨੇ ਫਰਮਾਇਆ ਸੀ ਕਿ ਭਾਈ ਧਰਮ ਧਾਰਨ ਲੱਗਿਆ, ਧਰਮੀ ਬਣ ਲੱਗਿਆ, ਗੁਰੂ ਵਾਲੇ ਬਣ ਲੱਗਿਆ, ਕਦੇ ਵੀ ਦੇਰ ਨਾ ਲਾਓ। ਸੋ ਪਾਪ ਕਰਨ ਲੱਗਿਆ ਹਮੇਸ਼ਾ ਵਾਸਤੇ ਦੇਰ ਕਰੋ, ਸ਼ਾਇਦ ਉਹ ਖੋਟੀ ਘੜੀ ਸਾਡੇ ਤੋਂ ਟਲ ਜਾਵੇ ਤੇ ਅਸੀਂ ਪਾਪ ਨਾ ਕਰ ਬੈਠੀਏ। ਵਾਹਿਗੁਰੂ ਦਾ ਨਾਮ ਦ੍ਰਿੜ ਕਰਨ ਲੱਗਿਆ, ਹਿਰਦੇ ਚ ਵਸਾਉਣ ਲੱਗਿਆ, ਕਦੇ ਦੇਰ ਨਾ ਲਾਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਨ ਲੱਗਿਆ ਵੀ ਕਦੇ ਦੇਰ ਨਾ ਲਾਓ। ਸਾਧ ਸੰਗਤ ਦੀ ਸ਼ਰਨ ਪੈਣ ਲੱਗਿਆ ਕਦੇ ਦੇਰ ਨਹੀਂ ਲਾਉਣੀ ਚਾਹੀਦੀ, ਤੇ ਫਿਰ ਪਾਪਾਂ ਦੇ ਨਾਸ਼ ਹੋਣ ਲੱਗਿਆ ਵੀ ਦੇਰ ਨਹੀਂ ਲੱਗੇਗੀ, ਬਖਸ਼ਿਸ਼ ਵੀ ਵਾਹਿਗੁਰੂ ਦੀ ਹੋ ਜਾਵੇਗੀ। ਜਿਨ੍ਹਾਂ ਤੇ ਸੋ ਪਰਮੇਸ਼ਰ ਬੜਾ ਭਾਰੀ ਪ੍ਰਸੰਨ ਹੈ ਉਹਨਾਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸੋ ਸਿੱਖਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ। ਹੁਣ ਆਪ ਫਰਮਾਉਂਦੇ ਨੇ ਕਿ ਜਿਹੜੇ ਲੋਕ ਮਾਇਆ ਦੇ ਵਿੱਚ ਹਰ ਮੌਕੇ ਤੇ ਲੱਗੇ ਹੋਏ ਨੇ, ਸੋ ਉਹ ਪਰਮੇਸ਼ਰ ਤੋਂ ਬੇਮੁਖ ਹੋਣ ਦਾ ਕਾਰਨ ਮੁਰਦਿਆਂ ਦੀ ਨਿਆਣੀ ਹਨ, ਉਹਨਾਂ ਨੂੰ ਜਾਣਨਾ ਕਰੋ। ਸੋ ਆਪ ਫਰਮਾਉਂਦੇ ਹਨ ਸੱਚੇ ਪਾਤਸ਼ਾਹ,
ਸਤਨਾਮ ਸ੍ਰੀ ਵਾਹਿਗੁਰੂ ਜੀ, ਮਿਰਤ ਮੋਹੰ ਅਲਪ ਬੁੱਧਿਅੰ।
ਸੋ ਅਤਿਅੰਤ ਮਾਇਆ ਦੇ ਆਪ ਤੋਂ ਆਸਾ ਕਰਕੇ ਜਿਹੜੇ ਮਾਇਆ ਦੇ ਵਿੱਚ ਹੀ ਲੱਗੇ ਹੋਏ ਨੇ, ਜੜ ਤੇ ਚੇਤਨ ਮਾਇਆ ਨੂੰ ਹੀ ਆਪਣਾ ਜੀਵਨ ਜਿਹਨਾਂ ਨੇ ਬਣਾਇਆ ਹੋਇਆ ਹੈ, ਸੋ ਉਹਨਾਂ ਮਾਇਕੀ ਪੁਰਖਾਂ ਦਾ ਸੁਭਾਅ ਹੈ ਮਿਰਤ ਮੋਹੰ ਅਲਪ ਬੁੱਧਿਅੰ। ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਅਲਪ ਤੁੱਛ ਹੈ, ਛੋਟੀ ਬੁੱਧ ਵਾਲੇ ਹਨ ਜਿਹੜੇ ਕੇਵਲ ਮਾਇਆ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ। ਉਹ ਕੋਈ ਬਹੁਤੇ ਸਿਆਣੇ ਕੋਈ ਅਕਲਮੰਦ ਨਾ ਉਹਨਾਂ ਨੂੰ ਜਾਣਨਾ ਕਰੋ, ਉਹਨਾਂ ਦੀ ਬੁੱਧ ਬੜੀ ਤੁੱਛ ਹੈ। ਸੋ ਨਿਰਤ ਮੋਹਨ ਉਹ ਧੀਆਂ ਪੁੱਤਰਾਂ ਸੰਬੰਧੀਆਂ ਦੇ ਮੋਹ ਦੇ ਵਿੱਚ ਹੀ ਮਰੇ ਰਹਿੰਦੇ ਹਨ, ਹਰ ਮੌਕੇ ਤੇ ਮੋਹ ਹੀ ਮੋਹ ਕਰੀ ਜਾਂਦੇ ਹਨ। ਸੋ ਇਸ ਵਾਸਤੇ ਜਿਹਨਾਂ ਦੇ ਅੰਦਰ ਸੰਬੰਧੀਆਂ ਦਾ ਧੀਆਂ ਪੁੱਤਰਾਂ ਦਾ ਜਾਂ ਮਾਇਆ ਦਾ ਮੋਹ ਹੈ, ਉਸ ਮੋਹ ਦੇ ਵਿੱਚ ਹੀ ਹਰ ਮੌਕੇ ਤੇ ਲੱਗੇ ਹੋਏ ਪਰਮੇਸ਼ੁਰ ਨੂੰ ਭੁਲਾ ਕੇ ਪਰਮੇਸ਼ੁਰ ਵੱਲੋਂ ਮਰੇ ਹੋਏ ਨੇ। ਮਰਨੰ ਬਿਸਰਨੰ ਗੋਬਿੰਦ, ਜੀਵਨੰ ਹਰ ਨਾਮ ਧਿਆਵਨ। ਗੋਬਿੰਦ ਪਰਮੇਸ਼ੁਰ ਦਾ ਭੁੱਲਣਾ ਹੀ ਮੌਤ ਹੈ, ਵਾਹਿਗੁਰੂ ਦਾ ਚੇਤੇ ਆਉਣਾ ਹੀ ਗੁਰਮੁਖਾਂ ਨੇ ਆਪਣੀ ਜ਼ਿੰਦਗੀ ਸਮਝਿਆ ਹੋਇਆ ਹੈ। ਸੋ ਜਿਹੜੇ ਤੁੱਛ ਬੁੱਧੀ ਵਾਲੇ ਹਨ, ਸੋ ਉਹ ਮਾਇਆ ਦੇ ਮੋਹ ਦੇ ਵਿੱਚ ਹਰ ਮੌਕੇ ਤੇ ਮਰੇ ਰਹਿੰਦੇ ਹਨ।
ਰਚੰਤ ਬਨਤਾ ਬਿਨੋਦ ਸਾਹੰ,
ਉਹ ਆਪਣਾ ਸਵਾਸ ਬਨਤਾ ਇਸਤਰੀ ਦੇ ਵਿਨੋਦ ਵਿਸ਼ੇਸ਼ਕਾਰਾਂ ਦੇ ਕੌਤਕਾਂ ਵਿੱਚ ਹੀ ਰਚੇ ਰਹਿੰਦੇ ਹਨ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਹੱਸ ਵਿਸਾਰ ਖੁਆਰੀ ਪੀਣੀ ਇੱਕ ਜੀਵਨ ਨਹੀਂ ਰਹਿਣਾ। ਉਹ ਪਰਾਈਆਂ ਇਸਤਰੀਆਂ ਜਾਂ ਵੇਸਵਾ ਆਦਿ ਦੇ ਜਿਹੜੇ ਵਿਨੋਦ ਕੌਤਕ ਹਨ, ਉਹਨਾਂ ਦਾ ਨੱਚਣਾ ਟੱਪਣਾ ਹਾਵ ਭਾਵ ਕਰਨੇ, ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਦੇ ਗੰਦੇ ਗਾਣੇ, ਸੋ ਉਹਨਾਂ ਦੇ ਵਿੱਚ ਹੀ ਉਹ ਸਵਾਸ ਰੱਖੇ ਰਹਿੰਦੇ ਹਨ। ਸੋ ਬੜਾ ਭਾਰੀ ਉਤਸ਼ਾਹ ਚਿੱਤ ਵਿੱਚ ਕਰਕੇ ਗੰਦੇ ਸਿਨਮੇ ਗੰਦੇ ਗਾਣੇ, ਸੋ ਹਰ ਮੌਕੇ ਤੇ ਪਰ ਇਸਤਰੀਆਂ ਜਾਂ ਵਿਭਚਾਰਨ ਇਸਤਰੀਆਂ ਜਾਂ ਗ੍ਰਹਿ ਜੀਵਨ ਵਾਲੀਆਂ ਇਸਤਰੀਆਂ ਦੇ ਇਹੋ ਜਿਹੇ ਜਿਹੜੇ ਵਿਨੋਦ ਕੌਤਕ ਹਨ, ਸਵਾਸ ਉਹਨਾਂ ਵਿੱਚ ਜਿਹੜੇ ਰੱਖੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ, ਮੋਹ ਕਰਦੇ ਹਨ ਧੀਆਂ ਪੁੱਤਰਾਂ ਦਾ, ਵਾਹਿਗੁਰੂ ਵੱਲੋਂ ਮਰੇ ਹੋਏ ਹਨ।
ਜੌਬਨ ਬਹਿਕਰਮ ਕਣਕ ਕੁੰਡਲ ਹੈ,
ਜਵਾਨੀ ਦੀ ਜਿਹੜੀ ਬਹਿਕਰਮ ਅਵਸਥਾ ਹੈ ਇਹਦਾ ਬੜਾ ਮਾਣ ਕਰਦੇ ਨੇ। ਸਾਡੇ ਵਰਗਾ ਕੋਈ ਜਵਾਨ ਨਹੀਂ, ਸਾਡੇ ਵਰਗਾ ਕੋਈ ਸੁੰਦਰ ਨਹੀਂ, ਸਾਡੇ ਵਰਗਾ ਕੋਈ ਬਲੀ ਨਹੀਂ, ਸਾਡੇ ਵਰਗਾ ਕੋਈ ਸਿਆਣਾ ਨਹੀਂ। ਸੋ ਇਹ ਜਵਾਨੀ ਸਾਡੇ ਤੇ ਆਈ ਹੈ, ਹੋਰ ਕਦੇ ਕਿਸੇ ਤੇ ਨਹੀਂ। ਇਹ ਜਿਹੜੀ ਜਵਾਨੀ ਦੀ ਬਹਿਕਰਮ ਅਵਸਥਾ ਹੈ ਜਾਂ ਜਵਾਨੀ ਦਾ ਬਲ ਹੈ, ਇਸ ਤਰ੍ਹਾਂ ਬੜਾ ਭਾਰੀ ਮਾਣ ਕਰਦੇ ਹਨ। ਕਣਕ ਕੁੰਡਲ ਹੈ, ਇਸੇ ਤਰ੍ਹਾਂ ਸੋਨੇ ਆਦਿ ਦੇ ਕੁੰਡਲ ਪੁੰਗਲ ਪਾਉਣੇ, ਹੋਰ ਅਨੇਕ ਪ੍ਰਕਾਰ ਦੇ ਸੋਨੇ ਦੇ ਗਹਿਣੇ ਆਦਿ ਪਾ ਕੇ ਆਪਣੇ ਆਪ ਨੂੰ ਬੜੇ ਸੋਹਣੇ ਬਣਾਉਣ ਦਾ ਯਤਨ ਕਰਦੇ ਨੇ। ਸਾਫ਼ ਸੂਰਤਾਂ ਵਿਗਾੜ ਕੇ ਕੰਨ ਪਾਰ ਲੈਣੇ, ਨੱਕ ਪਾਰ ਲੈਣੇ, ਸੋ ਇਹ ਗੁਰੂ ਕੀ ਮਰਿਆਦਾ ਤੋਂ ਵਿਰੁੱਧ ਹੈ। ਇਸਤਰੀਆਂ ਨੇ ਜਾਂ ਮਨੁੱਖਾਂ ਨੇ ਆਪਣੇ ਕੰਨ ਨੱਕ ਆਦਿ ਚ ਨਹੀਂ ਪਾੜਨੇ, ਸਾਫ਼ ਸੂਰਤ ਵਿੱਚ ਕਾਇਮ ਰਹਿਣਾ। ਸੋ ਕਣਕ ਸੋਨੇ ਆਦਿ ਦੇ ਕੁੰਗਲ ਕੁੰਗਲ ਆਦਿਕ ਹੋਰ ਗਹਿਣੇ ਪਾਉਣ ਦੇ ਵਿੱਚ ਲੱਗ ਪਏ। ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਅਤਿਅੰਤ ਬੜੀ ਭਾਰੀ, ਜਿਵੇਂ ਭਾਦਰੋਂ ਦੇ ਮਹੀਨੇ ਦੀਆਂ ਘਟਾਂ ਆਉਂਦੀਆਂ ਨੇ, ਸੋ ਬੜੀ ਹਨੇਰੀ ਤੇ ਝੱਖੜ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਉਹ ਅਵਸਥਾ ਮੰਨੀ ਹੈ। ਛੇਵੇਂ ਕਾਮ ਨਾ ਪੁੱਛਿਆ ਜਾਤ, ਜਾਤ ਕੁਜਾਤ ਵੱਲ ਵੀ ਨਹੀਂ ਤੱਕਦੇ, ਵਿਸ਼ੇ ਵਿਕਾਰਾਂ ਵਿੱਚ ਹੀ ਹਰ ਮੌਕੇ ਤੇ ਜਿਹਨਾਂ ਦੇ ਚਿੱਤ ਲੱਗਾ ਹੋਇਆ ਹੈ, ਸੋ ਹਰ ਮੌਕੇ ਤੇ ਕੁਰੀਤੀਆਂ ਬਾਅਦ ਫੈਲੀਆਂ ਵੱਲ ਲੱਗੇ ਹੋਏ ਨੇ, ਖਾਣ ਪੀਣ ਭੋਗਣ ਵੱਲ ਲੱਗੇ ਹੋਏ ਹਨ ਜਿਹੜੇ। ਤੇ ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਐਵੇਂ ਵਿਅਰਥ ਗਵਾ ਲਈ ਹੈ। ਜਵਾਨੀ ਦਾ ਜਿਹੜਾ ਇਹ ਬਲ ਸੀ ਉਹ ਵੀ ਵਿਸ਼ੇ ਵਿਕਾਰਾਂ ਵਿੱਚ ਹੀ ਐਵੇਂ ਖਰਚਿਤ ਕਰ ਲਿਆ। ਉਹ ਭਾਗਾਂ ਵਾਲੇ ਲੋਕ ਹੋਣਗੇ ਜਿਹਨਾਂ 'ਚ ਕਿਰਪਾ ਹੋਵੇਗੀ, ਫਰੀਦਾ ਉਮਰ ਸੁਹਾਵਰੀ ਸੰਗ ਸੁਵਨ ਵੀ ਦੇ ਗਿਰਲੇ ਕਈ ਪਾਈਆਂ ਜਿਹਨਾਂ ਪਿਆਰੇ ਨੇ। ਨਹੀਂ ਤਾਂ ਇਹ ਜਵਾਨੀ ਦੀ ਅਵਸਥਾ ਜਿਹੜੀ ਹੈ ਵਿਸ਼ੇ ਵਿਕਾਰਾਂ ਵਿੱਚ ਮੋਹ ਆਦਿ ਕਰਨ ਦੇ ਵਿੱਚ, ਸੋਨਾ ਆਦਿ ਪਾਉਣ ਹੰਢਾਉਣ ਦੇ ਵਿੱਚ, ਕੁੰਡਲ ਕੁੰਗਲ ਆਦਿ ਪਾਉਣ ਦੇ ਵਿੱਚ ਵਿਅਰਥ ਗਵਾ ਲਿਆ।
ਬਚਿੱਤਰ ਮੰਦਰ ਸੁਭੰਤ ਬਸਤਰਾ,
ਵਿਸ਼ੇਸ਼ ਕਰਕੇ ਚਿੱਤਰਕਾਰੀ ਕਰਦੇ ਨੇ ਆਪਣੇ ਮੰਦਰਾਂ ਦੇ ਅੰਦਰ, ਫੋਟੋਆਂ ਬਣਾਉਂਦੇ ਹਨ ਇਸਤਰੀਆਂ ਦੀਆਂ ਪੁਰਸ਼ਾਂ ਦੀਆਂ ਜਾਂ ਇਸੇ ਤਰ੍ਹਾਂ। ਸੋ ਫੋਟੋਆਂ ਵਿਸ਼ਿਆ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਵੇਸਵਾਂ ਦੀਆਂ ਫੋਟੋਆਂ ਆਪਣੇ ਘਰਾਂ ਵਿੱਚ ਲਾ ਲਈਆਂ, ਸੋ ਜਿਸ ਕਰਕੇ ਮਨ ਹਰ ਮੌਕੇ ਤੇ ਵਿਕਾਰੀ ਹੋਵੇ। ਇਸੇ ਵਾਸਤੇ ਸੋ ਆਗਿਆ ਹੈ ਕਿ ਆਪਣ ਤਾਂ ਫੋਟੋ ਨਹੀਂ ਕਿਸੇ ਪ੍ਰਕਾਰ ਦੀ ਘਰ ਵਿੱਚ ਰੱਖਣੀ, ਫੋਟੋ ਦਾ ਪੁਜਾਰੀ ਨਹੀਂ ਗੁਰੂ ਕਾ ਸਿੱਖ, ਗੁਰੂ ਕਾ ਸਿੱਖ ਨਾਮ ਦਾ ਪੁਜਾਰੀ ਹੈ, ਸ਼ਬਦ ਦਾ ਪੁਜਾਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹੈ। ਜੇ ਘਰ ਵਿੱਚ ਫੋਟੋ ਰੱਖਣੀਆਂ ਵੀ ਨੇ ਤਾਂ ਦਸਾਂ ਹੀ ਪਾਤਸ਼ਾਹੀਆਂ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜਾਂ ਪਿਆਰਿਆਂ ਦੀਆਂ, ਸੋ ਗੁਰੂ ਕੇ ਸੂਰਬੀਰ ਜੀ ਉਹਦੇ ਬਲੀ, ਭਾਈ ਤਾਰੂ ਸਿੰਘ ਵਰਗਿਆਂ ਨੇ ਜਿਹੜੇ ਖੋਪੜਾ ਨੂੰ ਆ ਰਹੇ ਹਨ, ਸੋ ਭਾਈ ਮਨੀ ਸਿੰਘ ਵਰਗੇ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਬਾਬਾ ਦੀਪ ਸਿੰਘ ਵਰਗੇ ਗੁਰੂ ਪਿਆਰੇ ਜਾਂ ਅਤਿਅੰਤ ਸਿਮਰ ਭਜਨੀ ਕੁਲੀਨ ਗੁਰੂ ਕੇ ਪਿਆਰੇ, ਗੁਰੂ ਘਰ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ਾਂ, ਸੋ ਉਹਨਾਂ ਦੀਆਂ ਫੋਟੋਆਂ ਘਰ ਵਿੱਚ ਹੋਣ, ਜਿਸ ਕਰਕੇ ਵਾਹਿਗੁਰੂ ਚੇਤੇ ਆਵੇ, ਜਿਸ ਕਰਕੇ ਸਾਡਾ ਜੀਵਨ ਉੱਚਾ ਹੋਵੇ। ਵਿਸ਼ੇ ਕਾਰਨ ਪੈਦਾ ਕਰਨ ਵਾਲੀਆਂ ਫੋਟੋਆਂ ਸਾਹਮਣੇ ਹੋਣ ਤੋਂ ਮਨ ਅੰਦਰ ਵਿਕਾਰ ਤੇ ਪਾਪ ਤੋਂ ਪ੍ਰਗਟ ਹੋਣਗੇ, ਉਹਦੇ ਹੋਣਗੇ। ਪਰ ਉਹਨਾਂ ਲੋਕਾਂ ਨੇ ਆਪਣੇ ਮੰਦਰਾਂ ਵਿੱਚ ਚਿੱਤਰਕਾਰੀ ਅਨੇਕ ਪ੍ਰਕਾਰ ਦੀ ਕੀਤੀ ਹੋਈ ਹੈ। ਸੋ ਅੱਗੇ ਸੁਭੰਤ ਵਸਤਰ, ਸੋ ਅਨੇਕ ਪ੍ਰਕਾਰ ਦੇ ਵਸਤਰ ਜਿਹੜੇ ਹਨ ਵਿਸ਼ੇ ਕਾਰਨ ਪੈਦਾ ਕਰਨ ਵਾਲੇ ਪਾਪ ਆ ਕੇ ਆਪਣੇ ਆਪ ਨੂੰ ਸੋਹਣੇ ਕਹਾਉਂਦੇ ਹਨ। ਅਸੀਂ ਬੜੇ ਭਾਰੀ ਸੁਭਾਵਾਨ ਹੋ ਰਹੇ ਹਾਂ।
ਅਤਿਅੰਤ ਮਾਇਆ ਵਿਆਪਤੰ,
ਅਤਿਅੰਤ ਉਹਨਾਂ ਨੂੰ ਇਹ ਮਾਇਆ ਚੰਬੜੀ ਹੋਈ ਹੈ। ਸੋ ਇਹ ਹੈ ਮਾਇਆ ਦਾ ਚੰਬੜਨਾ। ਸੋ ਅਤਿਅੰਤ ਇਹ ਮਾਇਆ ਚੰਬੜੀ ਹੋਈ ਹੈ ਉਹਨਾਂ ਲੋਕਾਂ ਦੇ ਤਾਈਆਂ ਜਾਣਨਾ ਕਰੋ।
ਹੇ ਅਚੁੱਤ ਸਰਣ ਸੰਤ ਨਾਨਕ,
ਹੇ ਅਚੁੱਤ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ, ਨਾ ਡਿੱਗਣ ਵਾਲੇ, ਨਾ ਜਰਨ ਵਾਲੇ, ਇੱਕ ਰਸ ਰਹਿਣ ਵਾਲੇ ਵਾਹਿਗੁਰੂ, ਜੋ ਤੇਰੇ ਸੰਤਾਂ ਨੂੰ ਸਵਾਸ ਸਵਾਸ ਨਾਮ ਜਪਣ ਵਾਲੇ ਤੇਰੀ ਜਿਹੜੀ ਸਾਧ ਸੰਗਤ ਹੈ ਉਸ ਦੀ ਅਸੀਂ ਸ਼ਰਨ ਹਾਂ। ਸਾਨੂੰ ਕਿਰਪਾ ਕਰਕੇ ਸਾਧ ਸੰਗਤ ਦੇ ਸ਼ਰਨੀ ਰੱਖੋ, ਸਾਧ ਸੰਗਤ ਦੇ ਚਰਨੀ ਪਾਓ।
ਓ ਭਗਵਾਨ ਇਹ ਨਮ ਹੈ,
ਤੇਰੀ ਸੰਗਤ ਵਿੱਚ ਜੁੜ ਕਰਕੇ ਪੋ ਹੇ ਭਗਵਾਨ ਵਾਹਿਗੁਰੂ। ਸੋ ਇਹ ਤੇਰੇ ਤਾਈਂ ਨਵੇਂ ਸਾਡੀ ਨਮਸਕਾਰ। ਹੇ ਭਗਵਾਨ ਪਰਮੇਸ਼ਰ ਵਾਹਿਗੁਰੂ, ਤੈਨੂੰ ਮੱਥਾ ਟੇਕ ਕੇ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਕਿਰਪਾ ਕਰਕੇ ਇਹਨਾਂ ਕੁਰੀਤੀਆਂ ਤੋਂ ਬਚਾ ਤੇ ਆਪਣੇ ਸਾਧ ਸੰਗਤ ਦੀ ਸ਼ਰਨ ਸਾਨੂੰ ਕਿਰਪਾ ਕਰਕੇ ਰੱਖੋ।
ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ,
ਹਜ਼ੂਰ ਸੱਚੇ ਪਾਤਸ਼ਾਹ ਜੀ ਦੁੰਦਵਾਦ ਦੇ ਇੱਥੇ ਕਥਨ ਕਰਦੇ ਹਨ ਅਥਵਾ ਸੋ ਦੱਸਦੇ ਹਨ ਕਿ ਭਾਈ ਜਨਮੰ ਤਾਂ ਮਰਨੰ, ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ। ਜੋ ਜਨਮੇ ਸੋ ਜਾਨੋ ਮੂਆ, ਗੋਬਿੰਦ ਭਗਤ ਆਖਿਰ ਹੈ ਠੀਆ। ਸੋ ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ, ਕਿਉਂਕਿ ਨਣਕ ਹਾਲੇ ਸਭ ਦੇ ਸੁਸਾਸ ਨੇ ਵਢਣ ਘਟਣ ਤਿਲ ਸਾਰ, ਮਰਨ ਲਿਖਾਏ ਮੰਡਲ ਮੈਂ ਆਏ। ਜਿੰਨੇ ਜੀਵ ਜੰਤ ਸੰਸਾਰ ਵਿੱਚ ਆਏ ਸਭ ਆਪਣਾ ਮਰਨਾ ਲਿਖਾ ਕੇ ਆਏ, ਪਰ ਰੱਬ ਤੋਂ ਸਾਰਿਆਂ ਨੇ ਮੱਥਿਆਂ ਉੱਪਰ ਲਿਖੀ ਹੋਈ ਹੈ। ਸੋ ਕੋਈ ਵੀ ਆਕਾਰ ਧਾਰੀ ਹੈ ਜਾਂ ਇਸੇ ਤਰ੍ਹਾਂ ਦੇਵਤੇ ਆਦਿਕ ਹਨ, ਉਹਨਾਂ ਸਾਰਿਆਂ ਨੇ ਅੰਤ ਨੂੰ ਮਰਨਾ ਹੈ। ਸੋ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਰਸ ਬਿਤਾਲਾ। ਜੋ ਜਨਮਿਆ ਉਹ ਮਰੇਗਾ ਜ਼ਰੂਰ, ਇੱਕ ਵਾਹਿਗੁਰੂ ਹੈ ਜਿਹੜਾ ਨਾ ਜੰਮਿਆ ਹੈ ਤੇ ਨਾ ਕਦੇ ਮਰੇਗਾ। ਸੋ ਜੇ ਜਨਮ ਹੈ ਤਾਂ ਨਾਲ ਮਰਨਾ ਵੀ ਜ਼ਰੂਰ ਹੈ।
ਹਰਖੰ ਤਾਂ ਸੋਗੰ,
ਜੇ ਪਦਾਰਥ ਤੇ ਆਏ ਤੋਂ ਕਦੇ ਖੁਸ਼ੀ ਮਨ ਵਿੱਚ ਆਉਂਦੀ ਹੈ ਤਾਂ ਕਦੇ ਉਸ ਪਦਾਰਥ ਦੇ ਨਾਸ਼ ਹੋਣ ਤੋਂ ਸੋਗ ਵੀ ਜ਼ਰੂਰ ਸਿਰ ਪਵੇਗਾ। ਸੋ ਜਿੱਥੇ ਕੇਵਲ ਪਦਾਰਥਾਂ ਦੇ ਕੋਈ ਖੁਸ਼ੀਆਂ ਨੇ ਉੱਥੇ ਨਾਲ ਸੋਗ ਵੀ ਜ਼ਰੂਰ ਹਨ।
ਭੋਗੰ ਤਾਂ ਰੋਗੰ,
ਸੋ ਜਦੋਂ ਖੁਸ਼ੀ ਆਈ ਤਾਂ ਫਿਰ ਭੋਗਾਂ ਨੂੰ ਭੋਗਦੇ ਹਨ ਲੋਕ, ਸ਼ਰਾਬਾਂ ਪੀਂਦੇ ਹੈ, ਤ੍ਰਿਸ਼ਨੀਆਂ ਕਰਦੇ ਹੈ, ਵਿਸ਼ੇ ਵਿਕਾਰਾਂ ਨੂੰ ਭੋਗਦੇ ਹੈ। ਸੋ ਜਿੱਥੇ ਭੋਗ ਨੇ ਬਹੁਤੇ ਪਦਾਰਥਾਂ ਦਾ ਭੋਗਣਾ ਜਿੱਥੇ, ਉੱਥੇ ਰੋਗ ਵੀ ਨਾਲ ਜ਼ਰੂਰ ਹੋਵੇਗਾ। ਜਿੱਥੇ ਭੋਗ ਹਨ ਪਦਾਰਥ ਹਨ ਜਾਂ ਜਿੱਥੇ ਵਿਸ਼ੇ ਵਿਕਾਰਾਂ ਦੇ ਭੋਗ ਹਨ, ਤਾਂ ਉੱਥੇ ਨਾਲ ਨਾਲ ਰੋਗ ਵੀ ਪਰਮੇਸ਼ਰ ਨੇ ਪੈਦਾ ਕਰ ਦਿੱਤੇ, ਰੋਗ ਵੀ ਜ਼ਰੂਰ ਲੱਗੇਗਾ।
ਊਚੰ ਤਾਂ ਨੀਚੰ,
ਜਿਹੜੇ ਆਪਣੇ ਆਪ ਨੂੰ ਬੜੇ ਉੱਚੇ ਮੰਨਦੇ ਨੇ, ਚਾਰ ਪੈਸੇ ਕੋਲ ਆ ਜਾਣ, ਕੋਈ ਉਹਦਾ ਮੁਰਾਤਬਾ ਮਿਲ ਜਾਵੇ, ਕੋਈ ਸਰਕਾਰੀ ਦਰਬਾਰੇ ਸਤਿਕਾਰ ਹੋ ਜਾਵੇ, ਬੜੇ ਉੱਚੇ ਆਪਣੇ ਆਪ ਨੂੰ ਜਿਹੜੇ ਮੰਨਦੇ ਨੇ, ਸੋ ਮਾਣ ਕਰਦੇ ਫਿਰ ਉੱਚੇ ਕੋਲੇ ਦਾ ਹੰਕਾਰ ਕਰਦੇ ਨੇ, ਤਾਂ ਨੀਚੰ ਫਿਰ ਨੀਚਾ ਵੀ ਉਹਨਾਂ ਨੂੰ ਜ਼ਰੂਰ ਵੇਖਣਾ ਪਵੇਗਾ, ਨੀਵੇਂ ਵੀ ਜ਼ਰੂਰ ਡਿੱਗਣਗੇ। ਉੱਚਾ ਚੜ੍ਹਾ ਤੋਂ ਪਵਾ ਪਿਆਲਾ, ਤਰਨ ਪਰਾ ਕਿਸ ਲਗਾ ਇਹਨਾਂ ਕਾਲਾ। ਸੋ ਇਸ ਪ੍ਰਕਾਰ ਦੇ ਉੱਚੇ ਚੜ੍ਹ ਜਾਂਦੇ ਨੇ, ਆਪਣੇ ਆਪ ਨੂੰ ਉੱਚੇ ਕਹਾਉਂਦੇ ਹਨ, ਅਸੀਂ ਬੜੇ ਉੱਚੇ ਹਾਂ, ਉਹਨਾਂ ਨੂੰ ਨੀਚਾ ਵੀ ਸੰਸਾਰ ਵਿੱਚ ਵੇਖਣਾ ਪੈਂਦਾ ਹੈ। ਵੱਡੇ ਵੱਡੇ ਵੇਖੇ ਨੇ ਰਾਜ ਤੇ ਕੀਟ ਕੀਟ ਤੇ ਸੁਰਪਤ, ਤਰ ਦੋਖ ਜਠਰ ਕਾ ਭਰਤੇ। ਇਹੋ ਜਿਹੀ ਹਾਲਤ ਹੀ ਵੇਖੀ, ਕਦੇ ਸਵਰਗ ਦੇ ਰਾਜੇ ਤੇ ਕਦੇ ਸੱਤ ਬਣ ਬਣ ਕੇ ਨੌਖ ਰਾਜੇ ਵਰਗੇ ਡਿੱਗਦੇ ਹਨ। ਇਹੋ ਜਿਹੀ ਹਾਲਤ ਵੀ ਹੁੰਦੀ ਹੈ, ਜਿਹੜੇ ਉੱਚੇ ਪੁਣੇ ਦਾ ਮਾਣ ਕਰਦੇ, ਕਦੇ ਉਹਨਾਂ ਨੂੰ ਨੀਵੇਂ ਵੀ ਹੋਣਾ ਪੈਂਦਾ ਹੈ। ਜਿਹੜੇ ਕੋਈ ਛੋਟੇ ਜਿਹੇ ਨੇ, ਕਦੇ ਜਿਹਨਾਂ ਨੂੰ ਕੋਈ ਜਾਣਦਾ ਬੁਝਦਾ ਨਹੀਂ, ਕਿਣਕੇ ਦੀ ਨਿਆਈ ਹਨ, ਅਤਿਅੰਤ ਛੋਟੀਆਂ ਤੋਂ ਛੋਟੇ ਕਿਰਮ ਕੀੜਿਆਂ ਦੀ ਨਿਆਈ ਹਨ, ਪਰਮੇਸ਼ਰ ਕਦੇ ਕਿਰਪਾ ਕਰਦਾ ਉਹਨਾਂ ਨੂੰ ਮੂਚੰ ਵੱਡੇ ਭਾਰੀ ਵਿਸਥਾਰ ਵਾਲੇ, ਫੈਲਾਵਟ ਵਾਲੇ ਵੱਡੇ ਭਾਰੀ ਵੀ ਬਣਾ ਦਿੰਦਾ ਹੈ। ਜਿਹੜਾ ਆਪਣੇ ਮਨ ਵਿੱਚ ਆਪਣੇ ਆਪ ਨੂੰ ਨੀਵਾਂ ਤੇ ਛੋਟਾ ਮੰਨਦਾ ਹੈ, ਉਹ ਪਰਮੇਸ਼ਰ ਉਹਨੂੰ ਬਹੁਤ ਵੱਡਾ ਬਣਾ ਦਿੰਦਾ ਹੈ। آپس کا جو جانا نیچا سو گڑیا سب سے اچھا سو اس واسطے انہوں نیویاں اتنت چھوٹے تو چھوٹیا نو پرمیشر وڈے پاری منہ وستار والے پلاپتا والے بھی کرپا کر کے بنا دینا ہے
راجن تامان
یہ سہت واشرا نے تب کرتے ہیں کہ کدے سانو راج پہاگ ملے واشرا صاحب جہاں تب کرتے ہیں انہوں نے راج بھی مل جا ہے راجن پر راج کے آن تو پھر نال ہنکار بھی ہو جاتا ہے کہ اِسی وڈے راجے ہیں سارے ہاتھ میں حکومت ہے جی چاہیے اِسی کر سکتے ہاں جب اپمان ہو جاتا ہے تو پھر نال ہی نہیں پھر اگے ناس کو نہ بھی نیڑے ہی ہے تب وہ راج کے راجو نرک تب کر کے راج ملتا ہے راج کر کے ہنکار ہنکار کر کے پاپ سے پاپ کر کے نرک یہ بھی حالت بھی ہم کو ہوتی ہے اس واسطے راجن تا مانن اپمانن تا ہین جہے ہنکار کرتے ہیں انہوں ہینے بھی ہونا پہنتا ہے نیچا بھی دیکھنا پہنتا ہے
پرورت مارگن ورتانت بناسن
جہے مایا کی پرورتی کے رستے چلتے ہیں مایا کی جہی پرورتی ہے اس رستے جہے چلتے ہیں پرورت مارگن ورتانت جہے مایا کی پرورتی کے رستے ورتتے ہیں بناسن وہ وشیش کر کے ناس ہوتے رہیں گے مایا ہے ہی ایسی چیز جی ناس ونت ہے یہ تن کرتے کا کھیل ہے کدے آوا کدے جائے جہے مایا کی پرورتی کے رستے ورتتے ہیں انہوں نے وشیش کر کے ناس ہی ہونا پہنتا ہے
گوبند بھجن ساد سنگین استھرم
کہنے جی کوئی قائم رہن والی بھی چیز ہے دنیا وچ کہ نہیں کہنے ہے بھائی ضرور وہ کی ہے گوبند پرمیشر کا بھجن جہاں سار سنگت مل کے کیتا جاوے تو اے صدا نال تے قائم رہن والا ہے سو تائیں ست نام واحد دا جاپ دوویں سمے کرن دی آگیا مہاپرشاں نے کرے اتھے بخشیاں سو اس واسطے گوبند پرمیشر دا جڑے بھجن کردی ہے سار سنگت تو صدا قائم رہن والی ہے پھر پار برہم پرمیشر سیوک تھر ہو سی پرمیشر دا نام صدا ایک رس رہن والا ہے واحگرو کی سنگت سدا ایک رس رہن والی ہے پرمیشر آپ سدا واسطے ایک رس رہن والا ہے نام رہو سادھو رہو رہو گر گوبند کہ نانک جگت میں کن جپیو گرمنت وہ سدا واسطے آخر قائم رہن والے ہیں
نانک بھگوانت بھجن آسن
جڑے بھگوانت دا بھجن کرتے ہیں سو اپنے چت دا آسن واحگرو کے سمر لا لیں گے وہ جڑے ایسے پنت لوگ ہیں وہ بھی سدا استھت ہیں بھجن آسن بھجن کرتے کرتے جنہوں نے اپنی سکتی گرتی کا آسن واحگرو لا لیا ہے دھیان روپ ہوئے آسن پاو ہے سو دھیان آسن واحگرو دھیان لاؤ لاؤ اس کا روپ ہی ہو کے اس سے چکے جاتے ہیں واحگرو بھجن آسن جڑے بھجن کا ہی اصل بھوجن کھانے ہیں سو نانک برہم گیانی کا بھوجن گیان اصل نام بھوجن کا ہوں سو برہم گیانیاں سو برہم گیان کا ہی بھوجن پراپت ہوا جنہوں سو ایسے جڑے ہیں اکھنڈ کیرتن تو بھوجن پورا کہو نانک جس سدگر پورا وہ بھی سدا قائم رہن والے ہیں سو اسی طرح سو بھجن آس نہ جڑے بھجن کرتے ہیں جنہوں نے من ہور کوئی آس نہیں رہ جاتی ایک واحگرو کی اوٹ ہے ایک واحگرو کی آس ہے جنہوں نے من چ باقی آسا جھوٹیاں جان کے گرو کے پیارے جنہوں نے تیاگ دیتی ہیں سو ایسے جڑے دنیا تو نراسے ہیں واحگرو کی ایک آس اوت ہے جنہوں نے من بھگتان کی تیگ تو سنتان کی اوٹ تو سچا سرجن ہارا دنیاوی آسا نے جنہوں نے میٹ لیا ہے اور واحگرو کا بھجن کردیا واحگرو کے سروپ کے بھی جنہوں نے آسا لا لیا ہے سو اسی طرح برہم گیان روپی اصل بھوجن جڑے کھان والے ہیں سو ایسے گرو کے پیارے سدا واسطے اسی طرح ہیں قائم رہن والے ہیں ایک بار سیر کا تیاگ ضرور کر لیں گے پر کیونکہ انہوں نے پران کسی دیش کو گمن نہیں کرتے انہوں کی جڑی جوت آ واحگرو مل کر کے بھید ہو جاتی ہے تت تتوں میں مل جاتے ہیں اس واسطے جوت میری سنگ جوت رہا کال دا مہر ہم کاہے آوائیں گے آمن جانا حکم کسے کا حکم ہے بجھ سماویں گے واحگرو بھید ہو کے وہ جمن مل تو رہت ہو گئے سدا استھت ہو جاتے ہیں باقی سب چیزاں ناسونت ہیں
کرپنتا ہریم
سو کہتے ہیں جی ہری پرمیشر بھی واحگرو جی ہو جاتے ہیں کرپا جی واحگرو کی کرپا ہوئے تو کی داتا ملتی ہیں جی ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਦੱਸੋ ਤੇ ਕੀ ਕੀ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ ਤਾਂ ਕਿ ਅਸੀਂ ਵੀ ਵਾਹਿਗੁਰੂ ਦੀ ਕਿਰਪਾ ਦੇ ਖਾਤਰ ਬਣੀਏ, ਜਿਸ ਕਰਕੇ ਸਾਡੇ ਤੇ ਵੀ ਰਹਿਮਤ ਹੋਵੇ। ਆਪ ਇਹ ਦੱਸੋ ਕਿਰਪੰਤ ਹਰੀਅੰ, ਹਰੀ ਦੀ ਕਿਰਪਾ ਹੋਵੇ ਤਾਂ ਮਤਲਬ ਕਿਰਪੰਤ ਹਰੀਅੰ, ਹਰੀ ਦੀ ਜੇ ਹੋਵੇ ਕਿਰਪਾ, ਵਾਹਿਗੁਰੂ ਦੀ ਜੇ ਹੋਵੇ ਮਿਹਰ, ਤਾਂ ਕੀ ਪ੍ਰਾਪਤੀ ਹੁੰਦੀ ਹੈ?
ਮਤ ਤਤ ਗਿਆਨ,
ਸਾਡੀ ਜਿਹੜੀ ਮਤ ਬੁੱਧ ਹੈ ਨਾ, ਇਹਦੇ ਵਿੱਚ ਤਤ ਗਿਆਨ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਭ ਬੁੱਧੀ ਜਾਲੀ ਹੈ, ਇੱਕ ਰਹਿ ਤਤ ਗਿਆਨ, ਬਾਕੀ ਸਭ ਜਿਹੜੀਆਂ ਬੁੱਧੀਆਂ ਨੇ ਸਾੜ ਦਿਓ ਇਹਨਾਂ ਨੂੰ। ਇੱਕ ਤੱਤ ਦਾ ਗਿਆਨ ਹੀ ਹਿਰਦੇ ਵਿੱਚ ਰਹਿ ਜਾਣਾ ਚਾਹੀਦਾ, ਬਾਕੀ ਅਕਲਾਂ ਲੋਕਾਂ ਨੇ ਮੰਨੀਆਂ ਨੇ। ਤੋ ਬਹੁਤੇ ਕੋਈ ਪੁਸਤਕ ਪੜ੍ਹ ਰਹੇ ਨੇ, ਕਹਿੰਦੇ ਇਹ ਵੀ ਬੜੀ ਚੰਗੀ ਅਕਲ ਲੋਕਾਂ ਨੇ ਮੰਨੀ। ਸੋ ਦੂਸਰਿਆਂ ਰਾਜਿਆਂ ਨੇ ਦੂਸਰਿਆਂ 'ਤੇ ਚੜ੍ਹਾਈ ਕਰਕੇ ਕਿਸੇ ਦੇ ਕਿਲੇ ਇਸੇ ਤਰ੍ਹਾਂ ਲਾ ਕੇ ਫਤਿਹ ਕਰ ਲੈਣੇ, ਇਹ ਵੀ ਚੰਗੀ ਅਕਲ ਕਿਸੇ ਨੇ ਮੰਨੀ। ਪਦਾਰਥ ਬਹੁਤਾ ਮਾਇਆ ਇਕੱਠੀ ਕਰ ਲੈਣੇ, ਕਹਿੰਦੇ ਇਹ ਵੀ ਚੰਗੀ ਅਕਲ ਦੀ ਗੱਲ ਹੈ। ਬਹੁਤੇ ਲੋਕਾਂ ਨੂੰ ਪ੍ਰਸੰਨ ਕਰ ਲੈਣਾ ਆਪਣੇ 'ਤੇ, ਕਹਿੰਦੇ ਇਹ ਵੀ ਚੰਗੀ ਅਕਲ ਦੀ ਨਿਸ਼ਾਨੀ ਹੈ। ਪਰ ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਇਹ ਨੇ ਬੁੱਧ ਬਹੁਤ ਸ਼ਾਸਤਰ ਪੜ੍ਹੇ, ਬਹੁਤੇ ਸ਼ਾਸਤਰ ਪੜ੍ਹ ਲੈਣੇ ਚੰਗੇ ਨੇ, ਪਰ ਜੇ ਪੜ੍ਹ ਕੇ ਕਮਾਏ ਨਹੀਂ, ਜੇ ਪੜ੍ਹ ਕੇ ਉਲਟਾ ਮਾਣ ਹੋ ਗਿਆ ਤਾਂ ਫਿਰ ਇਹ ਕੋਈ ਚੰਗੀ ਅਕਲ ਨਹੀਂ। ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ, ਉਹ ਪੜ੍ਹਿਆ ਹੋਇਆ ਵੀ ਮੂਰਖ ਕਹੀਦਾ ਹੈ, ਜਿਸ ਦੇ ਅੰਦਰ ਖਾਣ ਦਾ ਲੱਭ, ਜੋੜਨ ਦਾ ਲੋਭ ਤੇ ਅਹੰਕਾਰ ਹੈ। ਇਸ ਵਾਸਤੇ ਇਹ ਵੀ ਕੋਈ ਬੁੱਧ ਬਹੁਤੀ ਚੰਗੀ ਨਹੀਂ। ਇਹ ਨੇ ਬੁੱਧ ਬਹੁਤ ਤੋੜੇ ਗੜੇ, ਬਹੁਤੇ ਕਿਸੇ 'ਤੇ ਚੜ੍ਹਾਈ ਕਰਕੇ ਕਿਲੇ ਆਦਿ ਤੋੜਦੇ ਨੇ, ਕਿਸੇ ਦੇ ਕਾਰੋਬਾਰ ਬਰਬਾਦ ਕਰਦੇ ਨੇ, ਜਲ ਕਰਕੇ ਵੀ ਕੋਈ ਚੰਗੀ ਅਕਲ ਨਹੀਂ। ਇਹ ਨੇ ਬੁੱਧ ਬਹੁਤ ਦੇਸ਼ ਕਮਾਏ, ਬਹੁਤੇ ਦੇਸ਼ਾਂ ਵਿੱਚ ਜਾ ਕੇ ਕਮਾਈ ਕਰ ਲੈਣੀ, ਬਹੁਤਾ ਧਨ ਇਕੱਠਾ ਕਰ ਲੈਣਾ, ਇਹ ਵੀ ਕੋਈ ਚੰਗੀ ਵੱਡੀ ਅਕਲ ਦੀ ਗੱਲ ਨਹੀਂ। ਸੋ ਇਸੇ ਤਰ੍ਹਾਂ ਇਹ ਨੇ ਬੁੱਧ ਬਹੁਤ ਲੋਕ ਵੀ ਜਹਾਏ, ਬਹੁਤੇ ਲੋਕਾਂ ਨੂੰ ਕੋਈ ਗੱਲਾਂ ਕਰਕੇ ਪ੍ਰਸੰਨ ਕਰ ਲੈਣਾ, ਪਰ ਦੁਨਿਆਵੀ ਗੱਲਾਂ, ਇਹ ਵੀ ਕੋਈ ਵੱਡੀ ਗੱਲ ਨਹੀਂ। ਸੋ ਧਨ ਕਮਾਵਣ ਲੋਕ ਵੀ ਜਾਵਣ, ਵੇਸਵਾ ਵੀ ਪ੍ਰਧਾਨ, ਧਨ ਇਕੱਠਾ ਕਰਨ ਨੂੰ, ਵਿਕਾਰੀ ਬੰਦਿਆਂ ਨੂੰ ਖੁਸ਼ ਕਰਨ ਨੂੰ ਤਾਂ ਇੱਕ ਵੇਸਵਾ ਵੀ ਬੜੀ ਮੁਖੀ ਹੁੰਦੀ ਹੈ। ਇਸ ਵਾਸਤੇ ਉਹਦੀ ਅਕਲ ਕੋਈ ਚੰਗੀ ਸਮਝ ਲਵਾਂਗੇ, ਇਹ ਕੋਈ ਅਕਲ ਚੰਗੀ ਨਹੀਂ। ਅਕਲ ਚੰਗੀ ਕਿਹੜੀ ਹੈ? ਹਜ਼ੂਰ ਆਪ ਫਰਮਾਓ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਆ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਤਾ ਦਾਨ, ਨਾਨਕ ਆਖਿਆ ਰਾਹੋ ਇਹੋ ਹੋਰ ਗੱਲਾਂ ਸੈਤਾਨ। ਇਹ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ, ਬਾਕੀ ਸਭ ਗੱਲਾਂ ਸ਼ੈਤਾਨੀ ਵਾਲੀਆਂ ਹਨ, ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਹਨ। ਸੋ ਇਹਦੇ ਸਾਡੀ ਮਤ ਹੈ, ਇਹ ਤੁੱਛ ਹੈ, ਇਹ ਹਰ ਮੌਕੇ 'ਤੇ ਮਿੱਥਿਆ ਪਦਾਰਥਾਂ ਨਿਸ਼ਚੇ ਕਰਨ 'ਚ ਲੱਗੀ ਹੋਈ ਹੈ। ਸੋ ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਇਹ ਮਤ ਆਤਮ ਸ਼ੈਲੀ ਬਣ ਜਾਂਦੀ ਹੈ, ਇਹ ਬੁੱਧੀ ਆਤਮ ਸ਼ੈਲੀ ਬਣ ਜਾਂਦੀ ਹੈ। ਇਸ ਬੁੱਧੀ ਦੇ ਅੰਦਰ ਤਤ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਵਾਲੀ ਹੋ ਜਾਂਦੀ, ਜਿਹੜੀ ਬੁੱਧ ਹੈ ਆਤਮ ਸ਼ੈਲੀ ਬਣ ਜਾਂਦੀ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ।
ਜਗਤੀਦ ਬੁੱਧਾ ਕੁਸਲ ਥਾਨ,
ਇਸੇ ਤਰ੍ਹਾਂ ਜਿਹੜੀ ਬੁੱਧ ਹੈ ਸੋ ਜਗਤੀਦ ਇਹ ਖੇਡਾਉਂਦੀ ਹੈ। ਸੋ ਇਸ ਦੇ ਅੰਦਰ ਕਰਣਾ ਮਮਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਦੀਆਂ ਨੇ, ਨਿਸਕਾਮ ਕਰਮਾਂ ਦੇ ਪੱਤਰੇ, ਸ਼ਾਂਤੀ ਦੀ ਛਾਂ, ਧਰਮ ਦਾ ਫੁੱਲ, ਗਿਆਨ ਦਾ ਫਲ ਲੱਗਦਾ ਹੈ। ਇਹ ਜਿਹੜੀ ਬੁੱਧ ਹੈ ਅਕਲ, ਸੋ ਇਹ ਬਖਸ਼ੀ ਦੇ ਖਿਡਾਉਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ ਵਾਹਿਗੁਰੂ ਦੀ। ਸੋ ਬਖਸ਼ੀ ਦੇ
ਬੁੱਧਾ
ਕੁਸਲ, ਆਨੰਦ ਵਾਲਾ ਜਿਹੜਾ ਥਾਂ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕੁਸਲ ਆਨੰਦ ਵਾਲਾ, ਕੁਸਲ ਰੱਖਿਆ ਵਾਲਾ, ਕੁਸਲ ਸੁੱਖ ਵਾਲਾ ਥਾਂ, ਸਤਖੰਡ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਕਿਰਪਾ ਕਰੇ, ਐਸੀ ਰਹਿਮਤ ਹੋ ਜਾਂਦੀ ਹੈ। ਫਿਰ ਉਹ ਥਾਂ ਜੋ ਸਤਖੰਡ ਹੈ, ਜਿੱਥੇ ਹਰਖ ਅਨੰਤ ਸੋਗ ਨਹੀਂ ਦੀਆ, ਹੋਕ ਹਰ ਗੋਰੇ ਨਾਨਕ ਕਹੋ ਦੀਆ, ਜਿੱਥੇ ਖੁਸ਼ੀਆਂ ਖੁਸ਼ੀਆਂ ਨੇ, ਜਿੱਥੇ ਸੋਗ ਤੇ ਦੁਆਰ ਕਦੇ ਪੈਦਾ ਨਹੀਂ ਹੋਈ, ਉਹ ਜਿਹੜਾ ਥਾਂ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਬਖਸ਼ਦੇ ਨੇ। ਸੋ ਸੁੱਖ ਵਾਲਾ ਥਾਂ, ਕੁਸਲ ਰੱਖਿਆ ਵਾਲਾ ਥਾਂ ਪ੍ਰਾਪਤ ਹੋ ਜਾਂਦਾ ਸਤਖੰਡ, ਜੇ ਵਾਹਿਗੁਰੂ ਦੀ ਕਿਰਪਾ ਹੋਵੇ।
ਬਸੰਤ ਰਖਿਅੰ ਤਿਆਗ ਮਾਨ,
ਕਹਿੰਦੇ ਜੀ ਹੋਰ ਵੀ ਦੱਸੋ, ਕਹਿੰਦੇ ਜੇ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਤਾਂ ਰਖਿਅੰ, ਇਹ ਜਿਹੜੀਆਂ ਰਖੀਆਂ ਇੰਦਰੀਆਂ ਨੇ ਨਾ, ਇਹ ਵੀ ਵਸ ਆ ਜਾਂਦੀਆਂ। ਹੁਣ ਤਾਂ ਸਾਡੀਆਂ ਇੰਦਰੀਆਂ ਜਿਹੜੀਆਂ ਹਨ, ਅੱਖਾਂ ਬਗਾਨਾ ਰੂਪ ਵੇਖਣ ਵੱਲ ਭੱਜ ਕੇ ਜਾਂਦੀਆਂ ਹਨ ਭੁੱਖੇ ਬਾਜਿਆਂ ਤਰ੍ਹਾਂ। ਇਹ ਕੰਨ ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸੋ ਆਪਣੀ ਉਸਤ ਤੇ ਬਗਾਨੀ ਨਿੰਦਾ ਸੁਣਨ ਵਾਸਤੇ ਭੱਜ ਕੇ ਜਾਂਦੇ ਨੇ ਕੰਨ, ਵਿਸ਼ੇ ਵਿਕਾਰਾਂ ਦੀ ਗੱਲ ਸੁਣਨ ਵਾਸਤੇ ਬੜੀ ਛੇਤੀ ਨਾਲ ਜਾਂਦੇ ਨੇ। ਪਰ ਗੁਰੂ ਕੀ ਬਾਣੀ ਸ਼ਬਦ ਕੀਰਤਨ ਕਥਾ ਜਿੱਥੇ ਹੋਵੇ ਉੱਥੇ ਇੰਨੀ ਰੁਚੀ ਨਾਲ ਉੱਧਰੋਂ ਨਹੀਂ ਜਾਂਦੇ। ਸੋ ਇਸੇ ਤਰ੍ਹਾਂ ਜਵਾਨ ਸਵਾਦਾਂ ਵਿੱਚ, ਖਾਣ ਪੀਣ ਦੇ ਸਵਾਦਾਂ ਵਿੱਚ ਇਹ ਹਰ ਮੌਕੇ ਤੇ ਲੱਗੀ ਹੋਈ ਹੈ। ਸਵਾਦੀ ਜੀਭ ਨਾ ਰੱਜੀਆ ਕਰ ਭੋਗ ਦੇ ਲਾਸੇ, ਪੈਰਾਂ ਨਾਲ ਤੁਰ ਕੇ ਕੋਈ ਸੰਗਤ ਵਾਲੀ ਛੇਕੀ ਜਾਂਦਾ ਹੈ, ਹੱਥਾਂ ਨਾਲ ਖੋਣਾ ਖਿੱਚਣਾ ਤੇ ਪਾਪ ਉਪਦਰਵ ਕਰਨ ਵਾਲੀ ਇਹ ਜੁੜਦਾ ਜੀਵ, ਪਰ ਯਤਨ ਕਰਨ ਤੋਂ ਵੀ ਇਹ ਇੰਦਰੀਏ ਜਿਹੜੇ ਵੱਸ ਨਹੀਂ ਸੀ ਹੁੰਦੇ। ਜਦੋਂ ਵਾਹਿਗੁਰੂ ਜੀ ਹੋ ਜਾਵੇ ਕਿਰਪਾ ਤਾਂ ਇਹ ਇੰਦਰੀਏ ਵੱਸ ਆ ਜਾਂਦੇ। ਫਿਰ ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰੱਖਿਆ ਦਰਗਾਹ ਪਾਈਆ ਸਾਓ। ਫਿਰ ਤਾਂ ਭਾਵ ਸੁਹਾਵੇ ਜਾਂ ਤਾਂ ਉਹ ਧਿਰ ਜੁਲਦੇ, ਸੀ ਸੁਹਾਵਾ ਚਰਣੀ ਮੁੱਖ ਸੁਹਾਵਾ ਜਾਂ ਤਾਂ ਜਸ ਗਾਵੈ, ਜੀਓ ਪਾਇਆ ਤਾਂ ਸਰਣੀ, ਐਸੀ ਬਖਸ਼ਿਸ਼ ਤੇ ਰਹਿਮਤ ਹੋ ਜਾਂਦੀ ਹੈ। ਸੋ ਇਹ ਸਾਰੀਆਂ ਇੰਦਰੀਆਂ ਜਿਹੜੀਆਂ ਹਨ ਕਾਬੂ ਨਾ ਹੋਣ ਵਾਲੀਆਂ, ਇਹ ਵੀ ਕਾਬੂ ਆ ਜਾਂਦੀਆਂ ਨੇ। ਜਿੱਤ ਲਾਈਆਂ ਤੇ ਤਲਗਦੀਆਂ ਨੇ ਖਿੰਜੋ ਤਾੜਾ, ਜਿੱਧਰ ਵੀ ਲਾਉਂਦੇ ਨੇ ਬ੍ਰਹਮ ਗਿਆਨੀ ਇਹਨਾਂ ਇੰਦਰੀਆਂ ਨੂੰ ਉਧਰੇ ਲੱਗ ਜਾਂਦੀਆਂ ਨੇ, ਖਿੱਚੋ ਤਾਣ ਨਹੀਂ। ਇਹ ਗੁਰੂ ਕੀ ਬਾਣੀ ਦਾ ਸ਼ਬਦ ਸੁਣਦਾ ਤੇ ਕੰਨ ਕਹਿਣ ਲਈ ਅਸੀਂ ਬਾਹਰ ਦੀਆਂ ਗੱਲਾਂ ਸੁਣਦੀਆਂ। ਸੋ ਇਹ ਐਸੀ ਖਿੱਚੋ ਤਾਣ ਹੀ ਨਹੀਂ ਉਹਨਾਂ ਗੁਰਮੁਖ ਪਿਆਰਿਆਂ ਨੂੰ ਅੰਦਰ ਰਹਿ ਜਾਂਦੀ। ਸੋ ਜਿਸ ਜਿਸ ਪਾਸੇ ਵੱਲ ਇਹਨਾਂ ਇੰਦਰੀਆਂ ਨੂੰ ਲਾਉਂਦੇ ਨੇ, ਜਿੱਤ ਲਾਗੀਆਂ ਤੇ ਤਲਗਦੀਆਂ, ਜਿਸ ਪਾਸੇ ਵੱਲ ਲਾਉਂਦੇ ਨੇ ਸਿਮਰਨ ਭਜਨ ਭਾਓ ਭਗਤੀ ਸੇਵਾ ਵੱਲ, ਉਸੇ ਪਾਸੇ ਵੱਲ ਲੱਗ ਜਾਂਦੀਆਂ ਨੇ। ਇਹ ਬੜੀ ਗੁਰੂ ਦੀ ਕਿਰਪਾ ਹੋਵੇ ਤਾਂ ਭਾਈ ਇਹ ਦਾਤ ਮਿਲਦੀ ਹੈ, ਐਵੇਂ ਨਹੀਂ। ਕਦੇ ਆਪਾਂ ਵੇਖ ਲਈਏ, ਆਪਾਂ ਛੋਟੇ ਸਿੰਘ ਚੌਂਕੜਾ ਮਾਰ ਕੇ ਇੱਕ ਰਸ ਗੁਰਮੁਖਤਾਈ ਤਰ੍ਹਾਂ ਬੈਠ ਵੀ ਨਹੀਂ ਸਕਦੇ, ਥੋੜ੍ਹਾ ਸਮਾਂ ਕੇਵਲ ਬੈਠਾਂਗੇ, ਨੀਂਦ ਆ ਜਾਵੇਗੀ, ਇਹ ਤਾਂ ਕੋਈ ਗੋਡਾ ਹਿਲਾਉਣ ਲੱਗ ਪੈਂਦਾ, ਕੋਈ ਹੱਥ ਹਿਲਾਉਣ ਲੱਗ ਪੈਂਦਾ, ਇਹ ਆਦਤਾਂ ਪਈਆਂ ਹੁੰਦੀਆਂ ਨੇ। ਸੋ ਇੱਧਰ ਉੱਧਰ ਵੇਖਣ ਲੱਗ ਜਾਣਾ, ਉੱਧਰ ਦੀ ਗੱਲ ਸੁਣਨ ਲੱਗ ਜਾਣੀ, ਇੱਥੇ ਬੈਠਿਆਂ ਬੈਠਿਆਂ ਹੀ ਸੋ ਘਰਾਂ ਅਤੇ ਦੁਕਾਨਾਂ ਦੀ ਉੱਧਰ ਚਿਤਵਣੀ, ਮਨ ਉੱਧਰ ਭੱਜ ਕੇ ਚਲਾ ਜਾਣਾ, ਇੰਦਰੀਆਂ ਨੂੰ ਰੋਕ ਕੇ ਬੈਠਣਾ ਵੀ ਇਹ ਬੜਾ ਔਖਾ। ਉਹ ਸਮਾਂ ਜੇ ਬੈਠ ਕੇ ਵੇਖੀਏ ਫਿਰ ਪਤਾ ਲੱਗਦਾ, ਰੱਬ ਦੇ ਪਿਆਰੇ ਨੇ ਸੁੱਤੇ ਸੇ ਵੀ ਇੰਦਰੀਆਂ ਵੱਸ ਹੋ ਜਾਂਦੀਆਂ ਨੇ। ਸੋ ਇਸੇ ਤਰ੍ਹਾਂ ਰੀਤੀਆਂ ਬਿਰਤੀਆਂ ਜਿਹੜੀਆਂ ਹਨ, ਪ੍ਰਮਾਣ ਪਰਜੇ ਸਿਮਰਤੀ ਨਿੰਦਰਾ ਵਿਕਲਪ, ਇਹਨਾਂ ਵਿੱਚ ਮਨ ਭਟਕਦਾ ਹੈ, ਰੱਬ ਦੇ ਪਿਆਰਿਆਂ ਦੀਆਂ ਉਹ ਬਿਰਤੀਆਂ ਵੀ ਅਕਾਦਰ ਹੋ ਜਾਂਦੀਆਂ ਨੇ, ਫਰਕ ਨਹੀਂ ਕੋਈ ਰਹਿ ਜਾਂਦਾ। ਯੋਗ ਹੈ ਚਿੱਤ ਬਿਰਤੀ ਨਿਰੋਧਾ, ਸਾਰੀਆਂ ਚਿੱਤੀਆਂ ਬਿਰਤੀਆਂ ਦੀ ਅਕਾਦਰਤਾ ਦਾ ਨਾਮ ਜਿਹੜਾ ਯੋਗ ਮੰਨਿਆ ਸੀ, ਸੋ ਇਹ ਵੀ ਵੱਸ ਹੋ ਜਾਂਦੀਆਂ ਨੇ। ਸੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੋ ਸਾਰੇ ਰਿਸ਼ੀ ਮੁਨੀ ਆਦਿਕ ਵੀ ਜਿਹੜੇ ਨੇ ਉਹ ਵੀ ਵੱਸ ਵਿੱਚ ਹੀ ਆ ਜਾਂਦੇ ਨੇ। ਵਾਹਿਗੁਰੂ ਦੀ ਕਿਰਪਾ ਹੋਵੇ,
ਤਿਆਗ ਮਨ,
ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਭਾਈ ਹੰਕਾਰ ਤਿਆਗਿਆ ਜਾਂਦਾ, ਨਹੀਂ ਤਾਂ ਨਹੀਂ। ਵੱਡੇ ਵੱਡੇ ਲੇਖੇ ਨੇ ਭਾਈ ਕਬੀਰ ਜੀ ਕਹਿੰਦੇ ਨੇ, ਕਬੀਰ ਮਾਇਆ ਤਰੀ ਤੋਂ ਕਿਆ ਪਾਇਆ, ਇਹ ਕਹਿੰਦੇ ਨੇ ਅਸੀਂ ਮਾਇਆ ਦੇ ਤਿਆਗੀ ਹੈ, ਅਸੀਂ ਮਾਇਆ ਨੂੰ ਹੱਥ ਨਹੀਂ ਲਾਉਣਾ, ਜੇ ਟਿਕਟ ਲੈ ਕੇ ਦੇਣੀਆਂ ਤਾਂ ਸਾਡੇ ਪੱਲੇ ਬੰਨ੍ਹ ਦਿਓ, ਟਿਕਟ ਲੈ ਕੇ ਆਪੇ ਬਾਬੂ ਖੋਲ ਲਵੇਗਾ, ਅਸੀਂ ਨਹੀਂ ਹੱਥ ਲਾਉਣਾ ਇਹਨਾਂ ਚੀਜ਼ਾਂ ਨੂੰ। ਪਰ ਇਹ ਜੇ ਕਹਿੰਦੇ ਬਾਹਰੋਂ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ, ਮਾਣ ਨਹੀਂ ਛੱਡਿਆ, ਕਹਿੰਦਾ ਮੈਂ ਵੱਡਾ ਤਿਆਗੀ ਹੈ, ਮੈਂ ਵੱਡਾ ਬ੍ਰਹਮਤ ਹੈ, ਉਹ ਬ੍ਰਹਮਤ ਕੋਲੇ ਦਾ ਮਾਣ ਚੰਬੜ ਗਿਆ, ਇਹ ਵੀ ਇੱਕ ਮਾਇਆ ਹੀ ਹੈ। ਸੋ ਇਸ ਵਾਸਤੇ ਜੇ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਤਾਂ ਕਿਤੇ ਹੰਕਾਰ ਦੀ ਹੁੰਦੀ ਹੈ, ਨਿਵਿਰਤੀ ਨਹੀਂ ਤਾਂ ਮਾਣ ਨਹੀਂ ਹਿਰਦੇ ਅੰਦਰੋਂ ਜਾਂਦਾ। ਸੋ ਮਾਨ ਮੁਨੀ ਮੁਨਵਰ ਗਲੇ, ਮਾਨ ਸਭਾ ਕੋ ਖਾਏ, ਵੱਡੇ ਵੱਡੇ ਮੁਨੀ ਗਲ ਗਏ, ਰਿਖੀ ਗਲ ਗਏ ਇਸ ਮਾਨ ਦੇ ਵਿੱਚ, ਮਾਨ ਸਭ ਨੂੰ ਖਾ ਰਿਹਾ ਹੈ। ਜੇ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਤਾਂ ਹੰਕਾਰ ਦੀ ਨਿਵਿਰਤੀ ਹੁੰਦੀ ਹੈ।
ਸੀਤਲੰਤ ਹਿਰਦਿਆਂ,
ਆਮ ਹਿਰਦੇ ਸੜਦੇ ਰਹਿੰਦੇ ਨੇ, ਕਿਸੇ ਦਾ ਹਿਰਦਾ ਈਰਖਾ ਨਾਲ ਹੀ ਸੜੀ ਜਾਂਦਾ ਹੈ, ਦੂਸਰੇ ਦੀਆਂ ਗੱਡੀਆਂ ਕਿਉਂ ਬਹੁਤੀਆਂ, ਦੂਸਰੇ ਦਾ ਪ੍ਰਤਾਪ ਕਿਉਂ ਬਹੁਤ ਹੈ, ਤੀਸਰੇ ਦੇ ਪਾਸ ਧਨ ਕਿਉਂ ਜ਼ਿਆਦਾ ਹੈ। ਸੋ ਇਹ ਨਹੀਂ ਕਿ ਮੈਂ ਸ਼ੁਕਰ ਕਰਾਂ, ਚੰਗਾ ਜੇ ਵਾਹਿਗੁਰੂ ਨੇ ਉਹਨੂੰ ਦਿੱਤਾ ਹੈ, ਕਹੋ ਵਾਹਿਗੁਰੂ ਤੇਰੀ ਬੜੀ ਕਿਰਪਾ, ਤੇ ਜਿਵੇਂ ਉਹਨਾਂ ਨੂੰ ਦਿੱਤਾ ਸੀ, ਤੇਰੇ ਘਰ ਵਿੱਚ ਕੋਈ ਕਾਟਾ ਨਹੀਂ, ਮੇਰੇ ਤੇ ਵੀ ਰਹਿਮਤ ਕਰ, ਸਾਚੇ ਸਾਹਿਬਾ ਪਿਆਰਾ ਹੀ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜੇ ਸਨੇਹ ਸੋ ਪਾਵੇ, ਜਿਹਨੂੰ ਤੂੰ ਦੇਣਾ ਉਹ ਦਾਤ ਪ੍ਰਾਪਤ ਕਰਦਾ ਹੈ। ਇਸ ਵਾਸਤੇ ਜਿਵੇਂ ਦੂਸਰਿਆਂ ਤੇ ਤਰੁੱਠ ਹੈ, ਉਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰ, ਚਾਹੀਦਾ ਇਹ ਸੀ। ਪਰ ਸਗੋਂ ਇਹ ਜਿਹੜੇ ਹਿਰਦੇ ਨੇ ਤਪਦੇ ਨੇ, ਸੋ ਕਾਮ ਕ੍ਰੋਧ ਨੂੰ ਮੋਹ ਹੰਕਾਰ ਦੀ ਅੱਗ ਵਿੱਚ ਵੀ, ਹੰਸ ਹੇਤ ਲੋਕ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜਾ ਨਾਨਕਾ ਕਰੀਆ ਕਰਮੀ ਲੱਗ, ਈਰਖਾ ਦੀ ਅੱਗ ਦਾ ਬੜਾ ਸਾੜਾ ਹੁੰਦਾ ਹੈ, ਜਿਵੇਂ ਗਿੱਲੇ ਗੋਇਆ ਦੀ ਅੱਗ ਧੁੱਖਦੀ ਰਹਿੰਦੀ ਹੈ ਮੀਂਹ ਵਰਗਾ, ਸੋ ਇਸੇ ਤਰ੍ਹਾਂ ਚਿੱਤ ਧੁੱਖਦਾ ਰਹਿੰਦਾ ਈਰਖਾ ਦੀ ਅੱਗ ਦੇ ਨਾਲ, ਅੰਦਰੇ ਅੰਦਰ ਸੜੀ ਜਾਂਦਾ ਹੈ, ਸਾੜਾ ਲੱਗਾ ਰਹਿੰਦਾ ਹੈ। ਇਸ ਵਾਸਤੇ ਜੇ ਹੋ ਜਾਵੇ ਵਾਹਿਗੁਰੂ ਦੀ ਕਿਰਪਾ ਤਾਂ ਹਿਰਦਾ ਖੜ ਜਾਂਦਾ ਹੈ, ਇਸ ਨਾਲ ਈਰਖਾ ਨਹੀਂ, ਅੰਦਰ ਵਿਕਾਰ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸਗਲ ਹਮ ਕੋ ਬਣਿਆ ਆਈ। ਸ਼ਾਤੀ ਸੀਤੋ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਪਸਾਏ ਸੀਤਲੰ ਤ੍ਰਿਜਿੰਗ ਸੋ ਜਿਹੜੇ ਹਿਰਦਾ ਇਹ ਸੀਤਲ ਠੰਡਾ ਹੋ ਜਾਂਦਾ ਹੈ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਮਨ ਖਰਿਆ ਰਹਿੰਦਾ ਹੈ
ਸੰਤ ਗਿਆਨ
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਵਿੱਚ ਮਿਲ ਕਰਕੇ ਸੰਤਾਂ ਵਾਲਾ ਗਿਆਨ ਹਿਰਦੇ ਚ ਦ੍ਰਿੜ ਹੋ ਜਾਂਦਾ ਸੋ ਉਹ ਗਿਆਨ ਸੋ ਨਿਰਾਵਰਣ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਐਸਾ ਠਰ ਜਾਂਦਾ ਫਿਰ ਭਾਈ ਦਿਆਲ ਦਾਸ ਜੀ ਵਰਗਿਆਂ ਨੂੰ ਦੇਗੇ ਵਿੱਚ ਉਬਾਲਿਆਂ ਤੋਂ ਵੀ ਚਿੱਤ ਗਰਮ ਨਹੀਂ ਹੋਇਆ ਠੰਡਾ ਰਿਹਾ ਤਪਤ ਮਹਿ ਠਾਂਡ ਵਰਤਾਈ।